ਇਸ ਤੇ ਉਹਨੂੰ ਜੇ ਮਨਾਉਣਾ ਸਤਿਗੁਰੂ ਨੂੰ ਜਾਂ ਉਸ ਨੂੰ ਖੁਸ਼ ਕਰਨਾ ਹੈ ਤਾਂ ਇਸ ਅਰਧਾ ਉਰਧੀ ਅਭਿਆਸ ਨਾਲ ਹੀ ਖੁਸ਼ ਹੁੰਦਾ ਹੈ। ਅੱਗੇ ਦੇਖਿਓ ਸਤਿਗੁਰੂ ਖੁਸ਼ ਹੋਣ ਲੱਗਾ ਹੈ। ਪਰ ਮੈਂ ਬੇਨਤੀ ਰੂਪ ਹੋ ਕੇ ਜਪੇ, ਦੀਨ ਹੋ ਕੇ, ਗਰੀਬ ਹੋ ਕੇ, ਤਾਂ ਉਹਨੇ ਦਿਆਲ ਹੋਣਾ ਹੈ।
ਹਰੇ ਹਰੇ ਅੱਖਰ ਦੋਏ ਮਾਲਾ, ਹਰੇ ਜਪਤ ਜਪਤ ਪੈ ਦੀਨ ਦਿਆਲਾ, ਜਪਤ ਜਪਤ ਪੈ ਦੀਨ ਦਿਆਲਾ।
ਜਦੋਂ ਅੰਦਰ ਦਿਆਲ ਉਹ ਸਰੂਪ ਅੰਦਰ ਖੜਾ ਹੋ ਗਿਆ, ਅੰਤਰਗਤੀ ਪੂਰਨ ਧਿਆਨ ਹੋ ਗਿਆ, ਉਹਦੇ ਅੱਗੇ ਫੇਰ ਅੰਤਰਗਤੀ ਬੇਨਤੀ ਹੋ ਰਹੀ ਹੈ।
ਕਰੂ ਬੇਨਤੀ ਸਤ ਗੁਰ ਆਪਣੀ, ਕਰੂ ਬੇਨਤੀ ਸਤ ਗੁਰ ਆਪਣੀ।
ਸਤਿਗੁਰ ਬਾਹਰ ਨਹੀਂ ਹੈ, ਸਤਿਗੁਰ ਕਿਤਾਬ ਨਹੀਂ ਹੈ, ਸਤਿਗੁਰ ਗੁਰੂ ਨਾਨਕ ਦੀ ਫੋਟੋ ਨਹੀਂ ਹੈ, ਸਤਿਗੁਰ ਤੁਹਾਡੇ ਅੰਦਰ ਹੈ। ਬਾਬਾ ਨਾਨਕ ਕਹਿੰਦਾ ਸਾਚਾ ਸਤਿਗੁਰ ਮਨ ਵਸੈ। ਅੰਤਰਗਤੀ ਹੋ ਕੇ ਨਾਮ ਜਪ ਕੇ ਸਤਿਗੁਰੂ ਸਾਡੇ ਅੰਦਰ ਹੈ, ਬਾਹਰ ਨਹੀਂ ਹੈ। ਉਹ ਸਭ ਮੇਰਿਆ ਸਮਾਏ, ਸਾਰਿਆਂ ਦੇ ਵਿੱਚ ਹੈ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ। ਸਭ ਮੇਰਿਆ ਸਮਾਏ, ਉਹ ਸਾਰਿਆਂ ਦੇ ਅੰਦਰ ਹੈ। ਇਸ ਕਰਕੇ ਹਰ ਇੱਕ ਨਾ ਅੰਤਰਗਤੀ ਬੇਨਤੀ ਕਰਨੀ ਹੈ।
ਕਰੂ ਬੇਨਤੀ ਸਤ ਗੁਰ ਆਪਣੀ, ਕਰੂ ਬੇਨਤੀ ਸਤ ਗੁਰ ਆਪਣੀ।
ਜਿੱਦਾਂ ਮਹੱਲੇ ਦੱਸਦੇ ਹੈ ਮਹੱਲੇ ਬਾਣੀ, ਉਦਾਂ ਅਸੀਂ ਹਰ ਕੰਮ ਕਰਨਾ ਹੈ। ਮਹੱਲੇ ਹੁਣ ਸਰਨ ਪੈਣ ਲੱਗੇ ਹੈ, ਪਹਿਲਾਂ ਬੇਨਤੀ ਕਰ ਰਹੇ ਨੇ ਅੰਤਰਮੁਖੀ।
ਕਰੂ ਬੇਨਤੀ ਸਤ ਗੁਰ ਆਪਣੀ, ਕਰੂ ਬੇਨਤੀ ਸਤ ਗੁਰ ਆਪਣੀ, ਕਰ ਕਿਰਪਾ ਰਾਖੋ ਸਰਨਾਈ, ਕਰ ਕਿਰਪਾ ਰਾਖੋ ਸਰਨਾਈ, ਮੋਕੋ ਦੇਹੋ ਹਰਿ ਹਰ ਜਪਣੀ, ਮੋਕੋ ਦੇਹੋ ਹਰਿ ਹਰ ਜਪਣੀ, ਕਰ ਕਿਰਪਾ ਰਾਖੋ ਸਰਨਾਈ, ਕਰ ਕਿਰਪਾ ਰਾਖੋ ਸਰਨਾਈ।
ਅੰਤਰਗਤੀ ਹੋ ਕੇ ਜੁੜ ਕੇ ਸਰਨ ਹੈ ਹੀ। ਜਦੋਂ ਬੰਦਾ ਅੰਤਰਮੁਖੀ ਹੋ ਕੇ ਨਾਮ ਜਪਦਾ, ਉਹ ਸਰਨ ਆਟੋਮੈਟਿਕਲੀ ਉਹਦੀ ਚ ਚਲੀ ਜਾਂਦਾ ਹੈ। ਆ ਦੇਖੋ, ਇੱਕ ਕਸਾਈ ਮਹਾਂ ਨਿਰਦਈ ਕੰਮ ਕਰਨ ਵਾਲਾ, ਔਰ ਉਹ ਕਿੱਡਾ ਵੱਡਾ ਭਗਤ ਬਣ ਗਿਆ। ਉਹ ਸੀ ਸਾਧਨਾ ਕਸਾਈ, ਔਰ ਉਹ ਕਸਾਈ ਦਾ ਕੰਮ ਬੱਕਰੇ ਚਟਕਾਉਣੇ, ਵੱਢਣੇ, ਮਾਸ ਵੇਚਣਾ, ਔਰ ਉਹਦਾ ਸ਼ਬਦ ਸਾਡੇ ਕੋਲ ਹੈ। ਔਰ ਉਹ ਸ਼ਬਦ ਅਸੀਂ ਪਿਛਲੀ ਸ਼ਬਦ ਚੌਂਕੀ ਚ ਲਮਕਾਇਆ ਸੀ। ਉਹ ਕਿੱਡਾ ਵੱਡਾ, ਉਹ ਦੇਖੋ ਸਰਨ ਕਿੱਦਾਂ ਪੈ ਰਿਹਾ। ਅਸੀਂ ਉਹ ਸ਼ਬਦ ਪਿਛਲਾ ਸ਼ੁਰੂ ਕੀਤਾ ਸੀ ਸਦਨਾ ਜੀ ਦਾ, ਤੇ ਉਹ ਸ਼ਬਦ ਕਹਿੰਦਾ ਮੈਂ ਦੇਖੋ ਮੈਂ ਸ਼ੇਰ ਦੀ ਸਰਨ ਜਾਣਾ, ਮੈਂ ਗਿੱਦੜਾਂ ਦੀ ਸ਼ਰਨ ਨਹੀਂ ਜਾਣਾ। ਸਿੰਘ ਕਹਿੰਦੇ ਸ਼ੇਰ ਨੂੰ, ਤੇ ਪੰਨਾ 858 ਦੇ ਉੱਤੇ ਦਰਸ਼ਨ ਕਰਕੇ ਅਸੀਂ ਸ਼ਬਦ ਦੇ ਪੜ੍ਹਨੇ। ਇਸ ਸ਼ਬਦ ਨਾਲ ਬੜੇ ਬੜੇ ਭਰਮ ਦੇ ਗੜ ਤੋੜਨੇ ਆ ਅਸੀਂ। ਇਹ ਐਡਾ ਵੱਡਾ ਗਿਆਨ ਹੈ ਇਸ ਭਗਤ ਦਾ, ਜਿਹਦੇ ਨਾਲ ਬੜੇ ਬੜੇ ਹੁਣ ਗੜ ਟੁੱਟਣਗੇ ਭਰਮਾਂ ਦੇ। ਉਹ ਕਹਿੰਦਾ ਮੈਂ ਨੀ ਗਿੱਦੜਾਂ ਦੀ ਸ਼ਰਨ ਜਾਂਦਾ। ਇੱਥੇ ਲਫ਼ਜ਼ ਆਏਗਾ ਜੁੰਬਕ। ਜੇ ਅਸੀਂ ਡਿਕਸ਼ਨਰੀ ਮੀਨਿੰਗ ਨਾ ਲਾਂਗੇ, ਸਾਨੂੰ ਸ਼ਬਦ ਦੇ ਰਹੱਸ ਦਾ ਸਵਾਦ ਨਹੀਂ ਆਏਗਾ। ਸ਼ਬਦ ਦੀ ਉਸ ਉਡਾਨ ਚ ਨਹੀਂ ਅਸੀਂ ਖੇਡ ਸਕਾਂਗੇ ਜਿੱਥੇ ਸ਼ਬਦ ਲਿਖੇ ਆ। ਜੁੰਬਕ ਮੈਨੇ ਗਿੱਦੜ ਤੇ ਸਿੰਘ ਮੈਨੇ ਸ਼ੇਰ। ਇਸ ਕਰਕੇ ਬੜੇ ਤਾਨ ਨਾਲ ਭਗਤ ਜੀ ਆਪਣੇ ਉਸ ਸਤਿਗੁਰੂ ਰੱਬ ਨੂੰ ਕਹਿ ਰਹੇ ਨੇ ਕਹਿੰਦੇ ਮੇਰਾ ਕੀ ਫਾਇਦਾ ਤੇਰੇ ਸ਼ੇਰ ਵਰਗੀ ਸ਼ਰਨ ਆਉਣ ਦਾ ਜੇ ਮੈਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪੰਜ ਗਿੱਦੜ ਹੀ ਡਰਾਈ ਜਾਂਦੇ। ਤੰਗ ਕੀਤਾ ਇਹਨਾਂ ਗਿੱਦੜਾਂ ਨੇ ਮੈਨੂੰ ਅੰਦਰੋਂ, ਔਰ ਇਹ ਮੈਨੂੰ ਖਾਈ ਜਾਂਦੇ ਹੈ। ਗਰਾਸ ਦਾ ਲਫ਼ਜ਼ ਹੈ, ਜੁੰਬਕ ਗਰਾਸੇ, ਜੇ ਮੈਨੂੰ ਇਹ ਗਿੱਦੜ ਖਾ ਜਾਣਗੇ, ਔਰ ਬਾਕੀ ਸਾਰੀ ਮੈਨ ਕਾਇੰਡ ਨੂੰ ਇਹ ਗਿੱਦੜ ਖਾਈ ਜਾਂਦੇ। ਮੈਨ ਕਾਇੰਡ ਚ ਦੁਨੀਆਂ ਚ ਲੱਖਾਂ UNO ਭਾਵੇਂ ਬਣਾ ਲਓ, ਪਰ ਇਨਸਾਨੀਅਤ ਸੁਖੀ ਨਹੀਂ ਹੋ ਸਕਦੀ। ਜਿਨ ਚ ਕਰੋ ਦੇ ਅੰਦਰ ਇਹ ਪੰਜ ਦੁਸ਼ਮਣ, ਇਹ ਵੈਸਟਰਨ ਹੈਮੀਸਫੀਅਰ ਨਹੀਂ ਇਹ ਗੱਲ ਸਮਝ ਸਕੇਗਾ। ਏਡੀ ਵੱਡੀ ਰਿਸ਼ੀ ਮੁਨੀਆਂ ਦੀ ਪੁਰਾਣੀ ਗੱਲ ਹੈ ਔਰ ਸਾਡੇ ਗਿਆਨਾਂ ਦੀ ਕਾਢ ਹੈ। ਬੰਦਿਆ, ਜੇ ਤੂੰ ਸੁਖੀ ਹੋਏਗਾ ਤੇ ਅੰਤਰਮੁਖੀ ਇਹਨਾਂ ਤੂੰ ਛੁੱਟ ਕੇ ਸੁਖੀ ਹੋਏਗਾ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਐਸੇ ਨੇ ਜਿਹੜੇ ਕਿ ਤੇਰੇ ਅੰਦਰ, ਔਰ ਇਹ ਜਦੋਂ ਤੂੰ ਇਹਨਾਂ ਤੂੰ ਪਰੇ ਹੋ ਗਿਆ ਤੂੰ ਸੁਖੀ ਹੋ ਜਾਣਾ। ਇਹ ਮਰਨੇ ਨਹੀਂ ਹੈ, ਇਹ ਤੈਨੂੰ ਖਾਈ ਜਾਂਦੇ। ਇਸ ਕਰਕੇ ਜੁਬਕ ਗਰਾਸੇ ਕਹਿੰਦੇ, ਹੇ ਸ਼ੇਰ, ਹੇ ਸਤਿਗੁਰੂ ਸ਼ੇਰ, ਹੇ ਰੱਬ ਸ਼ੇਰ, ਮੈਂ ਤੇਰੀ ਸ਼ਰਨ ਚ ਕੀ ਫਾਇਦਾ ਮੈਨੂੰ ਆਉਣ ਦਾ ਜੇ ਮੈਨੂੰ ਗਿੱਦੜ ਹੀ ਡਰਾਈ ਜਾਣ ਤੇ। ਜੋ ਦੂਤ ਮੋਹ ਬਹੁਤ ਸਤਨਾਮ ਹੈ, ਮਹੱਲਾ ਪੰਜਵਾਂ, ਜੋ ਔਰ ਜਵਾਨੀ ਬਾਰੇ ਉਹ ਸ਼ਬਦ ਲਿਖ ਰਿਹਾ। 16 ਸਾਲ ਦੀ ਉਮਰ ਚੋਂ ਗੱਦੀ ਲੈ ਗਿਆ ਸੀ ਗੁਰੂ ਅਰਜਨ, ਇਹਦਾ ਸਭ ਤੋਂ ਜ਼ਿਆਦਾ ਸ਼ਬਦ ਹੈ ਸਾਡੇ ਕੋਲ। 11ਵੀਂ ਚ ਬੱਚਾ ਪੜ੍ਹਦਾ ਹੋਵੇ, ਸੋਚੋ 11ਵੀਂ ਚ ਬੱਚਾ ਪੜ੍ਹਦਾ ਹੈ, ਮੈਟ੍ਰਿਕ ਪਾਸ ਕੀਤੀ ਹੋਵੇ ਤੇ ਗੱਦੀ ਤੇ ਬੈਠ ਗਿਆ ਹੋਵੇ। ਆਹ ਗੁਰੂ ਜੀ ਦਾ ਸਭ ਤੋਂ ਜ਼ਿਆਦਾ ਗਿਆਨ, ਔਰ ਉਹ ਸ਼ਬਦ ਦੇ ਰਿਹਾ ਵੀ ਮੈਂ 5 ਵਸ ਕੀਤੇ। ਤੇ ਉਹ ਕਹਿ ਰਿਹਾ, ਜੋ ਦੂਤ ਮੋਏ ਬਹੁਤ ਸੰਤਾਵਤ ਤੇ ਭਿਆਨਕ ਪਿਆ, ਬੜੇ ਡਰਾਉਣੇ ਸੀ ਵੀ ਮੈਂ ਇਹਨੂੰ ਕਿੱਦਾਂ ਮਾਰਾਂਗਾ। ਇਹ ਅਭਿਆਸੀ ਜਨ ਰੋਜ਼ ਅਭਿਆਸ ਕਰਨ ਲੱਗੇ ਜਿੱਦਾਂ ਰੋਜ਼ ਦੀ ਜ਼ਿੰਦਗੀ ਚ ਇਹ ਦੇਖਣ, ਫਿਰ ਪਤਾ ਲੱਗੇਗਾ ਕਿੱਡੇ ਜ਼ਬਰਦਸਤ ਨੇ। ਇਹਨਾਂ ਤੂੰ ਬਚਣਾ ਹੀ ਸਾਰੀ ਖੇਡ ਹੈ, ਜਿਹੜਾ ਇਹਨਾਂ ਤੂੰ ਬਚ ਕੇ ਭਗਤੀ ਕਰ ਗਿਆ ਉਹੀ ਤੋੜ ਤੱਕ ਪਹੁੰਚੇਗਾ, ਬਾਕੀ ਸਭ ਇਹਨਾਂ ਚ ਫਸੇ ਰਹਿਣਗੇ। ਸੋ ਜੋ ਦੂਤ ਮੋਏ ਬਹੁਤ ਸੰਤਾਵਤ, ਉਹ ਕਹਿੰਦੇ ਬੜੇ ਡਰਾਉਣੇ ਸੀ ਮੈਂ ਇਹਨੂੰ ਕਿੱਦਾਂ ਮਾਰਾਂ। ਉਹ ਕਹਿੰਦਾ ਕਮਾਲ ਆਚਰੀ ਜੀ ਚੀਜ਼ ਹੋ ਗਈ, ਉਹ ਮੇਰੇ ਅੱਗੇ ਲੇਲੜੀਆਂ ਕੱਢਣ ਡਏ ਹੈ ਤੇ ਮੈਥੋਂ ਡਰਨ ਡਏ ਨੇ ਹੁਣ ਵੀ ਸਾਨੂੰ ਰੱਖ ਲੈ, ਅਸੀਂ ਤੇਰੇ ਕੰਮ ਆਵਾਂਗੇ ਸਾਨੂੰ ਕੱਢਣਾ ਮਾਰਨਾ। ਕਿਉਂਕਿ ਹਿੰਦੂ ਫਿਲਾਸਫੀ ਸੀ ਵੀ ਬਣਾ ਚ ਚਲੇ ਜਾਓ, ਥਾਰ ਦੋ, ਤਪ ਕਰ ਕਰਕੇ ਇਹਨਾਂ ਨੂੰ ਮਾਰ ਛੱਡੋ। ਸਾਡੀ ਫਿਲਾਸਫੀ ਕਹਿੰਦੀ ਉਹ ਜੇ ਕਾਮ ਨੂੰ ਹੀ ਮਾਰ ਦੋਗੇ ਤੇ ਸਾਰੀ ਗਾਂ ਇਨਸਾਨੀਅਤ ਕਿੱਦਾਂ ਬਣੂ, ਕ੍ਰੋਧ ਨੂੰ ਮਾਰ ਦੋਗੇ ਤੇ ਜੰਗ ਕਿੱਦਾਂ ਕਰੋਗੇ, ਯੁੱਧ ਕਿੱਦਾਂ ਕਰੋਗੇ, ਆਪਣੀ ਰੱਖਿਆ ਕਿੱਦਾਂ ਕਰੋਗੇ। ਇਸ ਕਰਕੇ ਇਹਨਾਂ ਨੂੰ ਵਰਤਣਾ ਹੈ ਆਪਣੇ ਕੰਟਰੋਲ ਚ ਰੱਖ ਕੇ, ਇਹਨਾਂ ਨੂੰ ਮਾਰਨਾ ਨਹੀਂ ਹੈ। ਇਸ ਕਰਕੇ ਜੋ ਦੂਤ ਮੈਂ ਬਹੁਤ ਸਤਾਵਤ ਤੇ ਭਿਆਨਕ ਪਿਆ, ਕਹਿੰਦੇ ਸਾਨੂੰ ਠਾਕਰ ਤੂੰ ਰੱਖ ਲੈ, ਤੇਰੇ ਅੰਦਰ ਖੜਾ ਹੋ ਗਿਆ ਠਾਕਰ, ਅਸੀਂ ਰਹਿ ਨਹੀਂ ਸਕਦੇ ਹੁਣ, ਕਰੇ ਬੇਨਤੀ ਰੱਖ ਠਾਕਰ ਤੇ ਹਮ ਤੇਰੀ ਸਰਨ ਆਇਆ। ਉਲਟੇ ਉਹ ਸਰਨ ਪੈਂਦੇ ਨੇ ਅੰਦਰ, ਉਹ ਹੈ ਦੇਖੋ ਆਚਰਜ ਪਿਆ। ਜੋ ਦੂਤ ਮੈਂ ਬਹੁਤ ਸੰਤਾਵਨ ਤੇ ਭਿਆਨਕ ਪਿਆ, ਇਸ ਤਰ੍ਹਾਂ ਸਿੰਘ ਅੰਦਰ ਸਤਿਗੁਰੂ ਖੜਾ ਕਰਕੇ ਭਗਤ ਜੀ ਉਹਦੀ ਸਰਨ ਪੈ ਰਹੇ ਨੇ। ਕਹਿੰਦੇ ਤੇਰੇ ਹੁੰਦਿਆਂ ਮੈਨੂੰ ਇਹ ਜੁੰਬਕ ਖਾ ਜਾਣ, ਗਿੱਦੜ ਖਾ ਜਾਣ, ਤੇ ਤੇਰੀ ਸਰਨ ਆਉਣ ਦਾ ਕੀ ਫਾਇਦਾ ਹੈ।
ਸਿੰਘ ਸਰਨ ਕਤ ਜਾਈਐ, ਜੋ ਜੁੰਬਕ ਗਰਾਸੇ, ਸਿੰਘ ਸਰਨ ਕਤ ਜਾਈਐ, ਜੋ ਜੁੰਬਕ
ਔਰ ਭਗਤ ਜੀ ਨਾ ਰਹਾਓ ਵੀ ਇੱਥੇ ਲਾਇਆ।
ਸਿੰਘ ਸਰਨ ਤਤ ਜਾਈਐ, ਜੋ ਜੁੰਬਕ ਗਰਾਸੈ, ਤਵ ਕੌਣ ਕਹਾਂ ਤਵ ਗੁਣ ਕਹਾਂ, ਜਾਗਤ ਗੁਰਾ ਤਵ ਗੁਣ ਕਹਾਂ, ਜਾਗਤ ਗੁਰਾ
ਕਹਿੰਦਾ ਤੈਨੂੰ ਜਗਤ ਗੁਰੂ ਕਹਿੰਦੇ ਆ, ਤੂੰ ਮੇਰੇ ਪਿਛਲੇ ਜਨਮਾਂ ਜਨਮਾਂ ਦੇ ਪਾਪਾਂ ਦੇ ਕਰਮ ਨਹੀਂ ਕੱਟ ਸਕਦਾ, ਤੂੰ ਕਾਹਦਾ ਜਗਤ ਗੁਰੂ ਹੋਇਆ। ਤਵ ਗੁਣ ਕਹਾਂ ਜਗਤ ਗੁਰਾ, ਅਕਾਲ ਪੁਰਖ ਨੂੰ ਕਹਿ ਰਹੇ ਨੇ, ਸਤਿਗੁਰੂ ਜੋਤ ਨੂੰ ਕਹਿ ਰਹੇ ਨੇ, ਜਗਤ ਗੁਰਾ ਜੋ ਕਰਮ ਨਾ ਨਸ ਹੈ, ਕਰਮਾਂ ਨੂੰ ਤਬਾਹ ਕਰਨਾ ਹੈ, ਪਿਛਲੇ ਪਾਪਾਂ ਦੇ ਕਰਮ ਦਗਦ ਕਰਨੇ ਹੈ, ਤੇ ਇਹਾਂ ਖਾਟ ਚਲੋ ਹਰਲਾਹਾ ਆਗੇ ਵਸਣ ਸੁਹੇਲਾ। ਇਸ ਕਰਕੇ ਕਰਮਾਂ ਦਾ ਫਲ ਪਿਛਲਾ ਭੁਗਤਣਾ ਪੈਂਦਾ ਹੈ, ਨਹੀਂ ਤੇ ਨਾਮ ਜਪ ਕੇ ਉਹਨੂੰ ਸਵਾਹ ਕਰਨਾ ਪੈਂਦਾ। ਹੁਣ ਕਰਮਾਂ ਨੂੰ ਕਰਮ ਨਾਸ ਹੋ ਸਕਦੇ ਹੈ ਸਿਰ ਭਗਤੀ ਨਾ। ਇਸ ਕਰਕੇ ਉਹ ਭਗਤੀ ਜਿਹੜੀ ਹੈ ਉਹ ਭਗਤਾਂ ਜਿਹੜੀ ਸਾਰੀ ਬਾਣੀ ਹੀ ਭਗਤ ਬਾਣੀ ਹੈ, ਗੁਰੂਆਂ ਦੇ ਵੀ ਪਹਿਲਾਂ ਭਗਤ ਹੋਏ ਨੇ। ਇਸ ਕਰਕੇ ਜਿਹੜਾ ਭਗਤੀ ਕਰ ਕਰਕੇ ਪਰਮੇਸ਼ਰ ਦੇ ਨਾਮ ਦੇ ਉੱਤੇ ਪਿਛਲੇ ਕਰਮ ਨਾਸ ਹੁੰਦੇ ਹੈ, ਗਾਂ ਨੂੰ ਅੱਛੇ ਸੰਯੋਗ ਬਣਦੇ ਹੈ ਔਰ ਪੂਰੇ ਬੰਦੇ ਦੇ ਕਰਮ ਨਾਸ ਹੋ ਸਕਦੇ ਹੈ। ਇੱਕੋ ਇੱਕ ਹੀ ਕਰਮ ਰਹਿ ਜਾਂਦਾ ਫਿਰ ਸਭ ਤੋਂ ਉੱਚਾ, ਵੀ ਸਤਿਗੁਰ ਪੂਰੇ ਦਿਰੜਿਓ ਹਰ ਨਾਮ, ਸਭ ਤੇ ਉੱਤਮ ਹਰੇ ਹਰੇ ਕਾਮ। ਉਹ ਫਿਰ ਉਸ ਕੰਮ ਨਾਲ ਬਾਕੀ ਸਾਰੇ ਦਗਦ ਹੋ ਜਾਂਦੇ ਆ। ਤੋ ਤਾਂ ਰਹਾਉ ਦੀ ਤੁਕ ਚ ਕਿਹਾ ਵੀ ਤੂੰ ਤਾਂ ਜਗਤ ਗੁਰੂ ਹੈ ਜੇ ਮੇਰੇ ਸਾਰੇ ਕਰਮ ਨਾਸ ਕਰਦੇ ਫੜਕੇ ਜਿਹੜੇ। ਤਵ ਗੁਣ ਕਹਾਂ ਜਾਗਤ ਗੁਰਾ ਜਾ ਕਰਮ ਨਾ ਨਾਸੈ ਸਿੰਘ ਸਰਨ ਕਤ ਜਾਈਐ ਜਾ ਜੁੰਬਕ ਗਰਾਸੈ ਰਹਾਉ ਇੱਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੈ ਇੱਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੈ ਪ੍ਰਾਨ ਗਏ ਸਾਗਰ ਮਿਲੇ ਤੱਕ ਅਸੀਂ ਪਿਛਲੀ ਸ਼ਬਦ ਚੌਂਕੀ ਚ ਵਿਚਾਰ ਕਰ ਚੁੱਕੇ ਹਾਂ। ਕਿਉਂਕਿ ਜੇ ਸੰਗਤ ਚ ਬੈਠ ਕੇ ਵਿਚਾਰ ਕਰੀਏ ਤੇ ਰੱਬ ਆਪ ਬੌੜਦਾ ਹੈ, ਵਿਚ ਸੰਗਤ ਹਰ ਪ੍ਰਭ ਵਰਤਦਾ, ਬੁੱਝੋ ਸ਼ਬਦ ਵਿਚਾਰ। ਸੰਗਤ ਚ ਪਾਠ ਕਰ ਰਿਹਾ ਬਾਣੀ ਦਿਆਂ ਨੇ ਉਹਨੂੰ ਉਹਨੇ ਕੁਛ ਸਾਨੂੰ ਦੇਣਾ ਹੁਕਮ ਹੈ, ਵਿਚ ਸੰਗਤ ਏ ਹਰ ਪ੍ਰਭ ਵਰਤਦਾ, ਬੁੱਝੋ ਸ਼ਬਦ ਵਿਚਾਰ। ਇਕੱਠੇ ਹੋ ਕੇ ਸਾਰੇ ਸਿੱਖ ਬੈਠ ਕੇ ਸੰਗਤ ਦੇ ਰੂਪ ਚ ਜਦੋਂ ਸ਼ਬਦ ਵਿਚਾਰੋਗੇ ਉਹ ਵਰਤਦਾ ਹੈ, ਬੌੜਦਾ ਹੈ। ਅਗਲੀ ਤੁਕ ਆਈ ਭਈ ਇੱਕ ਬੰਦਾ ਦਰਿਆ ਚ ਡੁੱਬ ਰਿਹਾ ਔਰ ਡੁੱਬ ਡੁੱਬ ਕੇ ਉਹ ਮਰ ਜਾਂਦਾ। ਉਹ ਫਿਰ ਉਹਦੀ ਲੋਤ ਫੁੱਲ ਕੇ ਪਾਣੀ ਤੇ ਤਰ ਆਉਂਦੀ ਹੈ। ਹਮੇਸ਼ਾ ਡੁੱਬਣ ਵਾਲੇ ਬੰਦੇ ਫੁੱਲ ਕੇ ਪਾਣੀ ਚ ਤਰਨ ਲੱਗ ਪੈਂਦੇ, ਉੱਤੇ ਆ ਜਾਂਦੀ ਲੋਤ ਕਹਿੰਦੇ। ਔਰ ਉਹ ਬੰਦੇ ਨੂੰ ਬੇੜੀ ਨਹੀਂ ਮਿਲੀ ਸੀ, ਉਹਨੂੰ ਤਰਨਾ ਨਹੀਂ ਸੀ ਆਉਂਦਾ ਤੇ ਉਹ ਡੁੱਬ ਗਿਆ। ਕਹਿੰਦੇ ਕੋਈ ਬੰਦਾ ਡੁੱਬ ਕੇ ਉਹਦੀ ਲੋਤ ਫੁੱਲ ਕੇ ਵੀ ਤਾਂ ਆ ਜਾਏ, ਤੂੰ ਲਾਗੇ ਲਿਆ ਕੇ ਬੇੜੀ ਖੜੀ ਕਰ ਦੇਵੇਂ ਵੀ ਚੜ ਜਾ ਬੇੜੀ ਤੇ, ਮੈਂ ਫੂਕਣੀ ਉਸ ਬੇੜੀ ਨੂੰ ਮਰਨ ਤੂੰ, ਮੈਂ ਤੇ ਲੋਤ ਮੈਂ ਤਾਂ ਬਚਾ ਤੇ ਮੈਨੂੰ ਸਕੇ ਇਹਨਾਂ ਤੂੰ ਟਾਈਮ ਸਿਰ। ਅਗਲਾ ਉਹ ਐਸਾ ਪ੍ਰਮਾਣ ਹੈ, ਹੇ ਬੰਦੇ ਹਾ ਉਹ ਰੱਬ ਐਡਾ ਹੈ ਉਹਨੂੰ ਤੂੰ ਤਾਂ ਨਾ ਕਹਿ ਸਕਦਾ ਵੀ ਮੈਂ ਜੀਂਦੇ ਜੀ ਮੈਨੂੰ ਸਭ ਕੁਛ ਦੇ, ਮੈਂ ਮਰਨ ਤੋਂ ਬਾਅਦ ਕੁਛ ਨਹੀਂ ਲੈਣਾ। ਮਰਨ ਤੋਂ ਬਾਅਦ ਕੋਈ ਚੀਜ਼ ਮੁਕਤੀ ਵੀ ਮਿਲੀ, ਚਾਤਰਕ ਨੂੰ ਜਲ ਵੀ ਮਿਲ ਗਿਆ, ਮਗਰੋਂ ਇਹ ਸਾਰਾ ਬੇੜੀ ਵੀ ਮਿਲ ਗਈ ਤਰਨ ਵਾਲੇ ਨੂੰ, ਉਹ ਤੇ ਮਰ ਹੀ ਗਿਆ। ਇਸ ਕਰਕੇ ਅਗਲਾ ਸ਼ਬਦ ਹੈ ਵੀ ਜੇ ਲਿਆ ਕੇ ਮੋਈ ਲੋਥ ਦੇ ਲਾਗੇ ਬੇੜੀ ਧੂ ਕੇ ਲਿਆ ਦੇ, ਉਸ ਬੇੜੀ ਦਾ ਕੀ ਫਾਇਦਾ ਜਦੋਂ ਡੁੱਬ ਰਿਹਾ ਉਹਦੇ ਉਤਾਰ ਤੂੰ ਮੈਨੂੰ, ਮੈਂ ਇੰਨਾ ਪਾਪੀ ਆ ਸਦਰਾਂ ਕਸਾਈ ਜੀ ਕਹਿ ਰਹੇ ਮੈਂ ਇੰਨਾ ਪਾਪੀ ਆ ਮੈਨੂੰ ਹੁਣ ਤਾਰ। ਇਸ ਕਰਕੇ ਅਗਲਾ ਆਉਂਦਾ ਹੈ ਪ੍ਰਾਨ ਜੋ ਥਾਕੇ ਫੇਰੀ ਨਹੀਂ ਕੈਸੇ ਫਿਰ ਮਾਵਾਂ। ਬੜੀ ਡੂੰਗੀ ਟੁੱਕ ਹੈ, ਕਹਿੰਦੇ ਮੈਂ ਇੰਨੇ ਪਾਪ ਕੀਤੇ ਹੈ। ਹਮੇਸ਼ਾ ਅਸੂਲ ਹੈ ਵੀ ਜਿਸ ਬੰਦੇ ਨੇ ਕੋਈ ਪਾਪ ਕੀਤੇ ਹੋਣ ਉਹਦਾ ਮਨ ਥਿਰ ਨਹੀਂ ਹੁੰਦਾ, ਉਹਦੇ ਮਨ ਨੂੰ ਸੰਨੀ ਵਾਂਗੂ ਚਿੰਤਾ ਚਿਮੜੀ ਰਹਿੰਦੀ ਹੈ। ਕੋਇਲੇ ਪਾਪ ਪੜੇ ਤਿਸ ਉਪਰੇ ਮਨ ਜਲਿਆ ਸੰਨੀ ਚਿੰਤ ਪਈ, ਗੁਰੂ ਨਾਨਕ ਸਾਹਿਬ ਕਹਿ ਰਹੇ ਨੇ। ਜਿਸ ਬੰਦੇ ਕੋਲੋਂ ਵੀ ਕੋਈ ਪਾਪ ਹੋ ਜਾਏ ਉਹਦਾ ਮਨ ਭਗਤੀ ਚ ਥਿਰ ਨਹੀਂ ਰਹੇਗਾ। ਇਸ ਕਰਕੇ ਉਹਦੇ ਕਹਿੰਦੇ ਮੇਰਾ ਥਿਰ ਨਹੀਂ, ਮੇਰਾ ਮਨ ਥਿਰ ਨਹੀਂ ਹੈ, ਮੈਂ ਬੜੇ ਪਾਪ ਕੀਤੇ, ਬੜੇ ਬੱਕਰੇ ਵੱਡੇ, ਬੜਾ ਕਸਾਈਆਂ ਵਾਲਾ ਕੰਮ ਕੀਤਾ, ਮੇਰੇ ਪ੍ਰਾਣ ਥੱਕ ਗਏ, ਮੇਰੀ ਨਿਸ਼ਾਨਤੀ ਨਹੀਂ ਆ ਰਹੀ, ਕੈਸੇ ਬਰਮਾਵੂ ਤੈਨੂੰ ਮੈਂ ਕਿੱਦਾਂ ਬਰਮਾਵਾਂ, ਮਤਲਬ ਤੈਨੂੰ ਮੈਂ ਬਾਹਰ ਮਾਵੂ, ਕਹਿੰਦੇ ਮੈਂ ਤੇਰੇ ਨਾਲ ਕਿੱਦਾਂ ਵਿਆਹ ਕਰਾਂ, ਬਾਹਰ ਪਾਉਣਾ। ਇਹੋ ਹੀ ਹੈ ਸੱਤੇ ਸੁਹਾਣ ਬਾਣੀ ਬਰਮਾਓ, ਸੱਤੇ ਸੁਹਾਣ ਸਦਾ ਮਨ ਚਾਓ। ਇਹ ਜਪਜੀ ਸਾਹਿਬ ਦਾ ਲਫ਼ਜ਼ ਹੈ ਬਰਮਾਉਣਾ। ਬਰਮਾਉਣਾ ਕਹਿੰਦੇ ਹੈ ਜਿੱਦਾਂ ਵਿਆਹ ਵੇਲੇ ਕੁੜੀ ਨਾਲ ਕਿਸੇ ਨਾਲ ਬਾਹਰ ਸ਼ਾਦੀ ਕਰਨੀ ਹੈ, ਇਸ ਤਰ੍ਹਾਂ ਹਰ ਜਿਹੜਾ ਬੰਦਗੀ ਕਰਨ ਵਾਲਾ ਬੰਦਾ ਉਹਦੀ ਰੱਬ ਨਾਲ ਸ਼ਾਦੀ ਹੁੰਦੀ ਹੈ। ਇਸ ਕਰਕੇ ਬਰਮਾਉ ਕਹਿੰਦੇ ਮੇਰਾ ਮਨ ਤੇ ਥਿਰ ਨਹੀਂ ਹੈ ਤੇ ਮੈਂ ਤੇਰੇ ਨਾਲ ਕਿੱਦਾਂ ਇੱਕਮਿਕ ਹੋ ਸਕਦਾ। ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਰਮਾਉ, ਕਹਿੰਦੇ ਮੈਂ ਬਿਲਕੁਲ ਹੀ ਹੁਣ ਡੁੱਬ ਜਾਊਂਗਾ, ਬਿਲਕੁਲ ਹੀ ਮਰ ਜਾਊਂਗਾ, ਫਿਰ ਨੌਕਾ ਲਿਆਏਗਾ, ਮੇਰਾ ਹੁਣ ਮਨ ਖੜਾ ਕਰ। ਇਹ ਹੈ ਬੇੜੀ ਕੀ ਹੈ। ਗੁਰੂ ਨਾਨਕ ਐਸੀ ਕਮਾਲ ਦਾ ਸ਼ਬਦ ਪੜਦਾ ਜਿਹੜਾ ਹੁਣ ਸਮਝ ਆਊਗਾ ਸਾਨੂੰ। ਬਾਬਾ ਨਾਨਕ ਕਹਿੰਦਾ ਮੈਂ ਵੀ ਡੋਲਦੀ ਪਾਪਾਂ ਦੀ ਬੇੜੀ ਹੈ, ਮੇਰਾ ਵੀ ਮਨ ਖੜਾ ਨਹੀਂ ਹੈ। ਹਮ ਡੋਲਤ ਬੇ ਪਾਪ ਭਰੀ ਪਵਨ ਲੱਗੇ ਮਾਤੇ ਜਾਈ। ਪਵਨ ਕਹਿੰਦੇ ਮਾਇਆ ਦੀ ਹਵਾ, ਬੇੜੀ ਚ ਹਵਾ ਲੱਗੇ ਤੇ ਉਹ ਡੋਲਦੀ ਆ, ਡੁੱਬਣ ਦਾ ਡਰ ਹੁੰਦਾ। ਇਸ ਕਰਕੇ ਕਹਿੰਦੇ ਹੇ ਅਕਾਲ ਪੁਰਖ ਮੈਨੂੰ ਮਾਇਆ ਦੀ ਇੰਨਾ ਮੇਰੇ ਮਨ ਨੂੰ ਮਾਇਆ ਪਈ ਹੈ, ਮੇਰੀ ਬੇੜੀ ਪਾਪਾਂ ਅੱਗੇ ਮੈਂ ਪਾਪ ਬੜੇ ਕੀਤੇ ਤੇ ਡੋਲ ਰਹੀ ਹੈ, ਕਿਰਪਾ ਕਰਤੇ ਮੇਰੇ ਮਨ ਨੂੰ ਖੜਾ ਕਰਦੇ। ਤੋ ਇਹ ਹੈ ਹਮ ਡੋਲ ਕਿਤੇ ਵੇਖੇ ਮੇਰੀ ਬੇੜੀ ਡੁੱਬ ਜਾਏ, ਮਤ ਜਾਈ ਕਿਤੇ ਮੇਰੀ ਬੇੜੀ ਨਾ ਡੁੱਬ ਜਾਏ, ਮੇਰਾ ਮਨ ਖੜਾ ਨਹੀਂ ਹੈ, ਪਾਪਾ ਮੈਂ ਕੀਤੇ ਆ ਤੇ ਮੇਰਾ ਮਨ ਬਹੁਤ ਕੰਬ ਰਿਹਾ। ਹਮ ਡੋਲ ਪਾਪ ਭਾਰੀ ਹੈ ਪਾਵਨ ਲੱਗੇ ਮਾਤੇ ਜਾਈ। ਇੱਕ ਨਾ ਸਿੱਧ ਐਨ ਥਿਰ ਹੋ ਸਕਦਾ। ਕਹਿੰਦਾ ਜਿਹੜਾ ਅੰਦਰ ਜੰਗਲਾਂ ਚ ਜੋਗੀ ਜਾ ਕੇ ਗੋਰਖ ਸਿੱਧ ਜਾਂ ਬੜਿਆਂ ਬੜਿਆਂ ਨੂੰ ਜਾ ਕੇ ਚੇਲੇ ਬਣਦੇ ਸੀ ਤੇ ਉਹਨਾਂ ਨੂੰ ਸਿੱਧ ਮੰਨ ਕੇ ਤੇ ਉਹਨਾਂ ਦੀ ਜਾ ਕੇ ਸ਼ਗਿਰਦੀ ਕਰਦੇ ਸੀ ਘਰ ਬਾਰ ਛੱਡ ਕੇ ਜੰਗਲਾਂ। ਬਾਬਾ ਨਾਨਕ ਕਹਿੰਦਾ ਮੇਰੇ ਅੰਦਰ ਹੀ ਉਹ ਸਿੱਧ ਹੈ ਔਰ ਉਹ ਸਨਮੁਖ ਹੈ, ਮੈਂ ਉਹਦੇ ਅੱਗੇ ਸਨਮੁਖ ਹਾਂ, ਮੇਰੇ ਅੰਦਰ ਹੀ ਸਿੱਧ ਹੈ, ਉਹ ਹੈ ਸਤਿਗੁਰੂ ਜੋਤ। ਕਹਿੰਦਾ ਮੈਂ ਉਹਨੂੰ ਭੇਟਣਾ ਹੈ।
ਸਨਮੁਖ ਸਿੱਧ
ਜੋਗੀ ਜੰਗਲਾਂ ਚ ਜਾ ਕੇ ਸਿੱਧ ਵੀ ਕਰ ਲੈਣਗੇ, ਉਹਨਾਂ ਦਾ ਮਨ ਨਹੀਂ ਖੜਾ ਹੋਏਗਾ। ਕਿਆ ਭਵੀਏ ਸੱਚੇ ਸੂਚਾ ਹੋਏ ਸੱਚ ਸ਼ਬਦ ਬਿਨ ਮੁਕਤ ਨਾ ਕੋਈ, ਸਿੱਧਾਂ ਨੂੰ ਉਪਦੇਸ਼ ਹੀ ਇਹ ਸੀ। ਉਹ ਕਹਿੰਦੇ ਜੀ ਅਸੀਂ ਤੇ ਆਸਣ ਤੇ ਬੈਠੇ ਹਾਂ। ਬਾਬਾ ਨਾਨਕ ਕਹਿੰਦਾ ਤੁਹਾਡਾ ਮਨ ਦਾ ਆਸਣ ਹੈ ਨੀ, ਮਨ ਦੇ ਵਿਚਾਰ ਬਾਹਰ ਫਿਰ ਰਹੇ, ਉੱਤੇ ਆਸਣ ਚੌਂਕੜੀ ਮਾਰ ਕੇ ਬੈਠੋ, ਔਰ ਦਾ ਕੀ ਫਾਇਦਾ ਜੇ ਤੁਹਾਡਾ ਅੰਦਰ ਮਨ ਨਹੀਂ ਖੜਾ। ਤੇ ਇਸ ਕਰਕੇ ਤੁਸੀਂ ਚੁੱਪ ਕਰਕੇ ਸਮਾਧੀਆਂ ਵੀ ਲਾ ਲਓ ਪਰ ਚੁੱਪੇ ਚੁੱਪ ਨਾ ਹੋਵੇ। ਜੇ ਲੈ ਰਹਾ ਲਿਵਤਾਰ ਤੂੰ ਉੱਤੋਂ ਮੂੰਹ ਬੰਦ ਕੀਤਾ ਅੰਦਰ ਮਨ ਬੋਲ ਰਿਹਾ, ਤੇਰਾ ਮਨ ਵਿਚਾਰ ਖੜੇ ਨਹੀਂ, ਉਹਨੂੰ ਸ਼ਾਂਤੀ ਨਹੀਂ। ਇਸ ਕਰਕੇ ਸਿੱਧ ਜਿਹੜੇ ਸੀ ਉਹ ਜੰਗਲਾਂ ਚ ਜਾ ਕੇ ਬੜੇ ਬੜੇ ਸਿੱਧਾਂ ਦੇ ਸ਼ਿਗਿਰਦ ਬਣ ਕੇ ਇਹ ਸਿੱਧੀਆਂ ਸਿੱਧੀਆਂ ਸਿੱਖ ਕੇ ਆਪਣੇ ਮਨ ਨੂੰ ਟਿਕਾਉਣਾ ਕਰਦੇ ਸੀ। ਬਾਬਾ ਨਾਨਕ ਕਹਿੰਦਾ ਮੈਂ ਆਪਣੇ ਅੰਦਰ ਵੜਦਾ ਹਾਂ ਔਰ ਉਹ ਜਿਹੜਾ ਸਤਿਗੁਰੂ ਸਰੂਪ ਜੋਤ ਹੈ ਉਹਦਾ ਪਰਮੇਸ਼ਰ ਦਾ ਮੈਂ ਨਾਮ ਜਪ ਜਪ ਕੇ ਉਹ ਜਿਹੜਾ ਸਨਮੁਖ ਹੋ ਕੇ ਉਸ ਸਿੱਧ ਦੇ ਮੈਨੂੰ ਫੇਰ ਨੇਹ ਚੋ ਮੇਰਾ ਮਨ ਨੇਹ ਚਲ ਹੋ ਜਾਂਦਾ ਤੇ ਮੈਨੂੰ ਆਹ ਵਡਿਆਈ ਮਿਲਦੀ ਉਸ ਸਿੱਧ ਕੋ। ਨੇਹ ਚੋ ਦੇਹੇ ਵਡਿਆਈ, ਬੜੇ ਡੂੰਘੇ ਵਹਿਣ ਹੈ ਮਹੱਲੇ ਪਹਿਲੇ ਦੇ ਐਸ ਸ਼ਬਦ ਤੋਂ ਖੁੱਲਣਗੇ ਜਿਸ ਤਰ੍ਹਾਂ ਭਗਤ ਜੀ ਖੋਲ ਰਹੇ ਨੇ। ਇਸ ਤਰ੍ਹਾਂ ਬਾਬਾ ਨਾਨਕ ਹੋਰ ਗਰੀਬੀ ਚ ਜਾ ਰਿਹਾ ਤੇ ਉਹ ਕਹਿ ਰਿਹਾ ਜਦੋਂ ਮੈਂ ਆਪਣੇ ਸਨਮੁਖ ਸਿੱਧ ਅੰਦਰ ਭੇਟਿਆ ਉਹ ਤੇ ਮੈਨੂੰ ਤੇ ਮੇਰਾ ਮਨ ਖੜਾ ਹੋ ਗਿਆ।
ਸਨਮੁਖ ਸਿੱਧ ਕੇਤਨ ਪਰਵਾ ਨੇਹ ਚੋ ਦੇਹ ਵਡਿਆਈ।
ਉਸੇ ਨੂੰ ਗੁਰ ਕਿਹਾ, ਉਸੇ ਨੂੰ ਸਤਿਗੁਰੂ ਕਿਹਾ, ਉਸੇ ਨੂੰ ਸਿੱਧ ਕਿਹਾ ਹੈ। ਗੁਰ
ਤਾਰੇ ਹਾਰਿਆ ਗੁਰ ਤਾਰੇ ਤਾਰੇ ਹਾਰਿਆ।
ਮਹੱਲੇ ਪਹਿਲੇ ਦੀ ਤੁਕ ਹੈ। ਇਸੇ ਕਰਕੇ ਬਾਣੀ ਗੁਰੂ ਬਣ ਕੇ ਨਹੀਂ ਲਿਖੀ ਗਈ। ਮਹੱਲਾ ਗੁਰੂ ਨਾਨਕ ਆਪ ਨਹੀਂ ਗੁਰ ਇੱਥੇ ਲਿਖ ਰਿਹਾ ਆਪਣੇ ਆਪ ਨੂੰ, ਉਹ ਕਿਸੇ ਨੂੰ ਹੋਰ ਗੁਰ ਮੰਨ ਰਿਹਾ। ਗੁਰ ਤਾਰੇ ਤਾਰਨ ਹਰ, ਉਸ ਗੁਰ ਜਿਹੜਾ ਹੈ ਉਹ ਕਲ ਪੁਰਖ ਹੈ। ਇਸ ਕਰਕੇ ਸਾਰੀ ਬਾਣੀ ਦਾਸਨ ਦਾਸ ਨੀਚ ਹੋ ਕੇ ਲਿਖੀ ਗਈ ਹੈ। ਗੁਰੂ ਬਣ ਕੇ ਬਾਣੀ ਨਹੀਂ ਲਿਖੀ। ਜਿਹੜਾ ਇਹ ਭੇਦ ਸਮਝ ਗਿਆ ਉਹ ਗਰੀਬੀ ਪਾ ਗਿਆ, ਔਰ ਉਹ ਫਿਰ ਗੁਰੂਆਂ ਦੀ ਵਡਿਆਈ ਸਮਝੂ। ਆਪਸ ਕੋ ਜੋ ਜਾਣੇ ਨੀਚਾ ਸੌ ਗਣੀਏ ਸਭ ਤੇ ਉੱਚਾ। ਸਭ ਤੋਂ ਉੱਚੇ ਚੜ ਗਏ ਮਹੱਲੇ, ਕਿਉਂਕਿ ਇਹਨਾਂ ਚ ਸਭ ਤੋਂ ਜ਼ਿਆਦਾ ਗਰੀਬੀ ਹੈ ਸ਼ਬਦਾਂ ਚ। ਤੋ ਗੁਰੂਆਂ ਨੇ ਬਾਣੀ ਗੁਰਬਾਣੀ ਗੁਰੂ ਬਣ ਕੇ ਨਹੀਂ ਲਿਖੀ, ਬਾਣੀ ਦਾਸਨ ਦਾਸ ਬਣ ਕੇ ਲਿਖੀ, ਚਾਕਰ ਬਣ ਕੇ ਲਿਖੀ ਹੈ, ਨੀਚ ਬਣ ਕੇ ਲਿਖੀ ਹੈ, ਲਾਲਾ ਗੋਲਾ ਬਣ ਕੇ ਲਿਖੀ ਹੈ ਰੱਬ ਦੀ। ਇਸ ਕਰਕੇ ਬਾਣੀ ਗੁਰਬਾ ਇਹ ਗੁਰੂਆਂ ਨਾਲ ਗੁਰੂ ਬਣ ਕੇ ਬਾਣੀ ਨਹੀਂ ਲਿਖੀ। ਉਹਨਾਂ ਨਾਲ ਇਸ ਤਰ੍ਹਾਂ ਗੁਰ ਰੱਬ ਨੂੰ ਮੰਨ ਕੇ ਤੇ ਉਹ ਕਹਿ ਰਹੇ ਨੇ ਗੁਰ ਤਾਰੇ ਤਾਰੇ ਹਾਰਿਆ ਨਹੀਂ ਹੈ, ਹਾਰਿਆ ਨਹੀਂ ਹੈ, ਕੰਨੇ ਦੀ ਬਿੰਦੀ ਬੁਲਾਉਣੀ ਹੈ, ਹਾਰਿਆ ਸਾਰਿਆਂ ਨੂੰ ਉਹਨੇ ਤਾਰ ਦੇਣਾ ਰੱਬ ਨਾਲ, ਜਿਹੜੇ ਤਰਨ ਵਾਲੇ ਉਹਨਾਂ ਨੂੰ ਹੀ ਤਾਰਨਾ। ਗੁਰ ਤਾਰੇ ਹਾਰਿਆ ਗੁਰ ਤਾਰੇ ਤਾਰਨ ਹਾਰਿਆ। ਉਹਦੀ ਕੰਡੀਸ਼ਨ ਹੈ ਇੱਕ, ਉਹਦਾ ਇੱਕ ਚੈਨਲ ਹੈ ਜਿਹਦੇ ਚ ਉਹ ਪਾ ਦਿੰਦਾ ਤੇ ਫਿਰ ਉਹ ਤਰਦੇ ਨੇ। ਹਰ ਇੱਕ ਉਦਾਂ ਨੀ ਬਾਂਹ ਫੜ ਕੇ ਉਤਾਰ ਦਿੰਦਾ, ਨਹੀਂ, ਉਹ ਚੈਨਲ ਹੈ ਭਗਤੀ ਚੈਨਲ। ਉਹਨਾਂ ਕੋਲ ਭਗਤੀ ਕਰਵਾਉਂਦਾ, ਫਿਰ ਜਨਮ ਦਿੰਦਾ ਜਿਹਨਾਂ ਨੂੰ ਤਾਰਨਾ ਉਹਨਾਂ ਕੋਲ, ਫਿਰ ਭਗਤੀ ਕਰਾਉਂਦਾ ਉਹ ਆਪ। ਇਸ ਕਰਕੇ ਉਹ ਤਾਰਦਾ ਕਿੱਦਾਂ ਹੈ, ਭਗਤੀ ਕਰਵਾ ਕੇ ਸਾਥੋਂ ਗੁਰ ਤਾਰ ਤੇ ਪੂਰਨ ਅਬਨਾਸੀ ਹਾਂਤ ਬਲਿਹਾਰਿਆ। ਆਓ ਅੰਤਰਮੁਖੀ ਹੋ ਕੇ ਬਾਬੇ ਨਾਨਕ ਦਿਆ ਉੱਚ ਹੱਦੀ ਵੈਣੇ, ਹੁਣ ਸਮਝ ਆਊਗਾ ਹਮ ਡੋਲ ਪਗਤੇ ਪਗਤ ਪਗਤੇ
ਪੂਰਨ ਅਬਨਾਸੀ ਹਾਂ ਤੁਜੇ ਕੋ ਬਲਿਹਾਰਿਆ।
ਰਹਾਓ, ਕਿਉਂਕਿ ਸਿੱਧਾਂ ਦੇ ਅਗੇਂਸਟ, ਜੋਗੀਆਂ ਦੇ ਅਗੇਂਸਟ, ਜੰਗਮਾਂ ਦੇ ਅਗੇਂਸਟ ਸ਼ਬਦ ਲਿਖਿਆ ਗਿਆ ਵੀ ਤੁਹਾਡਾ ਮਨ ਹੀ ਨੀਚ ਹੋਣਾ ਜਿਨ ਚੱਕਰ ਤੁਸੀਂ ਅੰਦਰਲਾ ਸਨਮੁਖ ਸਿੱਧ ਨਹੀਂ ਪੇਟਦੇ। ਇਸ ਕਰਕੇ ਮਨ ਕਿੱਦਾਂ ਖੜਾ ਹੋਣਾ ਹੈ, ਉਹ ਕਹਿੰਦੇ ਵੱਡੇ ਤੋਂ ਵੱਡਾ ਜੋਗੀ, ਵੱਡੇ ਤੋਂ ਵੱਡਾ ਜੰਗਮ, ਵੱਡੇ ਤੋਂ ਵੱਡਾ ਸਿੱਧ। ਔਰ ਉਹ ਕੌਣ ਹੈ ਮਹਾਰਾਜ ਹੁਣ ਦੱਸਣ ਲੱਗੇ ਹੈ।
ਸਿੱਧ ਸਾਧਕ ਜੋਗੀ ਔਰ ਜੰਗ ਇੱਕ ਸਿੱਧ ਜਿੰਨੀ ਧਿਆਇਆ,
ਇੱਕ ਸਿੱਧ ਅਕਾਲ ਪੁਰਖ ਅੰਦਰ,
ਇੱਕ ਸਿੱਧ ਏਕ ਏਕ ਸਿੱਧ ਜਿੰਨੀ ਧਿਆਇਆ, ਏਕ ਸਿੱਧ ਜਿੰਨੀ ਧਿਆਇਆ।
ਇਹ ਜੋਗੀ ਉਹ ਪਰਮੇਸ਼ਰ ਦਾ ਨਾਮ ਜਪੋ, ਇੱਕ ਦਾ ਏਕ ਹੀ ਜਪਦੇ ਸੀ। ਪੰਡਿਤ ਸ਼ਾਸਤ ਸਿਮਰਤ ਪੜਿਆ, ਜੋਗੀ ਗੋਰਖ ਗੋਰਖ ਕਰਿਆ, ਇਹ ਗੋਰਖ ਗੋਰਖ ਹੀ ਜਪੀ ਜਾਂਦੇ ਸੀ। ਪੰਡਿਤ ਸ਼ਾਸਤ ਸਿਮਰਤ ਦੀ ਪੜ੍ਹਾਈ ਕਰੀ ਜਾਂਦੀ, ਪੰਡਿਤ ਸ਼ਾਸਤ ਸਿਮਰਤ ਪੜਿਆ, ਜੋਗੀ ਗੋਰਖ ਗੋਰਖ ਕਰਿਆ, ਮੈਂ ਮੂਰਖ ਹਰ ਹਰ ਜਪ ਪੜਿਆ। ਗੁਰੂ ਰਾਮਦਾਸ ਕਹਿੰਦੇ ਮੈਂ ਹਰ ਹਰ, ਹੇ ਪਰਮੇਸ਼ਰ ਤੇਰਾ ਨਾਮ ਹੀ ਮੈਂ ਮੂਰਖਾਂ ਨੂੰ ਜਪੀ ਜਾਂਦਾ, ਤੂੰ ਮੇਰੀ ਲਾਜ ਰੱਖਿਆ। ਮੈਂ ਮੂਰਖ ਹਰ ਹਰ ਜਪ ਪੜਿਆ, ਇਹ ਐਡੀ ਵੱਡੀ ਚੀਜ਼ ਹੈ ਔਰ ਐਡੀ ਗਰੀਬੀ ਚ ਲਿਖੀ ਗਈ ਹੈ। ਪੰਡਿਤ ਸ਼ਾਸਤਰ ਸਿਮਰਤ ਪੜਿਆ ਮੈਂ, ਜੋਗੀ ਗੋਰਖ ਗੋਰਖ ਕਰਿਆ, ਮੈਂ ਮੂਰਖ ਹਰ ਹਰ ਜਪ ਪੜਿਆ। ਨਾ ਜਾਣਾ ਕਿਆ ਗਤ ਰਾਮ ਹਮਾਰੀ, ਮੇਰੀ ਕਿੱਦਾਂ ਗਤੀ ਹੋ ਗਈ, ਮੈਂ ਤੇ ਐਵੇਂ ਆ ਤੇਰਾ ਪਰਮੇਸ਼ਰ ਦਾ ਨਾਮ ਹੀ ਜਪੀ ਜਾਣਾ। ਨਾ ਜਾਣਾ ਕਿਆ ਗਤ ਰਾਮ ਹਮਾਰੀ, ਹਰ ਭਜ ਮਨ ਮੇਰੇ ਤਰ ਭਵ ਜਲਤ ਤਾਰੀ। ਸੰਨਿਆਸੀ ਭਭੂਤ ਲਾਏ ਦੇਹ ਸਵਾਰੀ, ਪਰ ਤਰੀਆ ਤਿਆਗ ਕਰੀ ਬ੍ਰਹਮਚਾਰੀ। ਬੜੇ ਬੜੇ ਬ੍ਰਹਮਚਾਰੀ ਕਹਿੰਦੇ ਮੇਰੇ ਤੇ, ਮੈਂ ਤੇ ਅੱਗੇ ਕਾਮਨਾ ਲਿਬੜਿਆ ਪਿਆ, ਮੇਰੀ ਕਹਿੰਦਾ ਕੀ ਹੋ ਗਈ, ਕਹਿੰਦਾ ਮੈਂ ਮੂਰਖ ਹਰ ਆਸਤ ਮੈਂ। ਸੋ ਨਾਮ ਜਪਣਾ ਜਿਹੜੀ ਹੈ ਗਰੀਬੀ ਭਾਵ ਛੋ ਕੇ, ਓਹੋ ਹੀ ਗੋਰਖ ਗੋਰਖ ਕਰੀ ਜਾਣਾ, ਇਹ ਓਹੋ ਹੀ ਹਾਲ ਸਿੱਖੀ ਦਾ ਹੋ ਰਿਹਾ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਹੀ ਕਰੀ ਜਾਂਦੇ ਹੈ। ਐਸੀ ਗਲਤ ਚੈਨਲ ਚ ਪਏ ਹੈ ਸਿੱਖ ਵੀ ਜਿਹੜੇ ਗੁਰੂਆਂ ਦਾ ਨਾਮ ਜਪੀ ਜਾਂਦੇ, ਇਹ ਰੱਬ ਨੂੰ ਪਿੱਠ ਦੇ ਕੇ ਨਾਮ ਜਪਣੇ ਆ, ਸਾਰੇ ਬਾਣੀ ਦੇ ਉਲਟ ਇੱਕ ਕੰਮ ਕਰਨਾ ਹੈ। ਰੱਬ ਖੁਸ਼ ਨਹੀਂ ਹੈ ਇਹਦੇ ਤੇ, ਅਸੀਂ ਅਕਾਲ ਪੁਰਖ ਦਾ ਨਾਮ ਜਪਣਾ ਹੈ। ਸਿੱਧ ਸਾਧਕ ਜੋਗੀ ਔਰ ਜੰਗਮ ਉਹ ਗੁਰ ਗੁਰ ਕਰਦੇ ਸੀ, ਮਹਾਰਾਜ ਨੇ ਉਹਨਾਂ ਨੂੰ ਹਟਾਏ ਬਾਬੇ ਨਾਨਕ ਨਾਲ, ਅਸੀਂ ਬਾਬੇ ਨਾਨਕ ਦਾ ਨਾਮ ਜਪਣਾ ਹੀ ਸ਼ੁਰੂ ਕਰ ਦਿੱਤਾ। ਸਿੱਧ ਸਾਧਕ ਜੋਗੀ ਔਰ ਜੰਗਮ ਇੱਕ ਸਿੱਧ ਜਿੰਨੀ ਤਿਆਇਆ, ਉਹਦੇ ਫਿਰ ਉਹ ਗੋਰਖ ਦੇ ਪੈਰ ਪਰਸਦੇ ਸੀ, ਪਰਸਤ ਪੈਰ ਉਹ ਫਿਰ ਸਵਾਮੀ ਸਿੱਝੇਗਾ, ਉਹਦਾ ਰਾਬਾ ਤੁਹਾਡੇ ਕੋਲ ਆ ਜਾਏਗਾ। ਪਰਸਤ ਪੈਰ ਸਿੱਝੇ ਤੇ ਸਵਾਮੀ ਅੱਖਰ ਜਿਹਨ ਕੋਲ ਆਇਆ, ਜਿਹਨਾਂ ਨੂੰ ਆਹ ਗੁਰਮੰਤਰ ਦਾ ਅੱਖਰ ਆ ਗਿਆ। ਫਿਰ ਕਹਿੰਦੇ ਜਦੋਂ ਆਹ ਗੁਰਮੰਤਰ ਮੇਰੇ ਕੋਲ ਆ ਗਿਆ, ਕਹਿੰਦਾ ਮੈਂ ਕੋਈ ਜਪ ਤਪ ਸੰਜਮ ਕਰਮ ਨਾ ਜਾਣਾ, ਨਾਮ ਜਪੀ ਪ੍ਰਭ ਤੇਰਾ ਔਰ ਮੈਂ ਗੋਰਖ ਨੂੰ ਨਹੀਂ ਪੇਟਣਾ, ਮੈਂ ਗੌਰ ਪਰਮੇਸ਼ਰ ਨਾਨਕ ਪੇਟਿਓ, ਕਾਹਦੇ ਨਾਲ ਸੱਚ ਹੈ ਸਭ ਦੇ ਨਵੇਰਾ। ਇਸ ਕਰਕੇ ਹਮ ਡੋਲਤ ਬੇੜੀ ਪਾਪ ਭਰੀ ਹੈ, ਪਾਪੀ ਬੰਦੇ ਦਾ ਮਨ ਡੋਲਦਾ ਰਹੂ ਜਦ ਤੱਕ ਉਹ ਭਗਤੀ ਨਹੀਂ ਕਰੇਗਾ, ਔਰ ਭਗਤੀ ਕਰਨ ਵੇਲੇ ਉਹਨੂੰ ਪਤਾ ਲੱਗੂ ਤਾਂ ਉਹ ਜਾ ਕੇ ਬਰੜਾ ਬਰੜਾ ਉੱਠੂ, ਪ੍ਰਾਣ ਜੋ ਥਾਕੇ ਥਿਰ ਨਹੀਂ। ਮੈਂ ਤੇ ਪ੍ਰਾਣ ਵੀ ਖਤਮ ਹੋ ਚੱਲੇ, ਮੈਂ ਮੇਰਾ ਮਨ ਸ਼ਾਂਤੀ ਨਹੀਂ ਆ ਰਹੀ। ਤੋ ਆ ਮਹਾਰਾਜ ਕਹਿੰਦੇ ਮੈਂ ਤੈਨੂੰ ਕੈਸੇ ਬਰਮਾਊ, ਮੈਂ ਤੇਰੇ ਨਾਲ ਕਿੱਦਾਂ ਮਿਲਾਂ।
ਪ੍ਰਾਣ ਜੋ ਥਕੇ ਫਿਰ ਨਹੀਂ ਕੈਸੇ ਬਰਮਾਵਾਂ, ਪ੍ਰਾਣ ਜੋ ਥਕੇ ਫਿਰ ਨਹੀਂ ਕੈਸੇ ਬਰਮਾਵਾਂ।
ਜਿਹੜਾ ਬੰਦੇ ਦਾ ਮਨ ਡੋਲਦਾ ਰਹੇਗਾ ਡੁੱਬ ਜਾਏਗਾ। ਸਾਰੀ ਭਗਤੀ ਦੀ ਖੇਡ ਇਹ ਹੋਈ ਹੈ ਮਨ ਨੂੰ ਖੜਾ ਕਰਨਾ। ਅੱਗੇ ਕਹਿੰਦੇ ਆ ਵੀ ਮੈਂ ਜਦੋਂ ਡੁੱਬੀ ਗਿਆ ਫੇਰ ਹੀ ਬੇੜੀ ਲਾਗੇ ਲਿਆ। ਜਿਹੜਾ ਡੁੱਬਦਾ ਬੰਦਾ ਹੋਇਆ ਉਹਨੂੰ ਸ਼ਾਂਤੀ ਨੂੰ, ਜਦੋਂ ਉਹਨੂੰ ਬੇੜੀ ਮਿਲ ਜਾਏ ਨਾ ਡੁੱਬਦੇ ਨੂੰ, ਉਹ ਬੇੜੀ ਕਹਿਣ ਕਿਹੜੇ ਰਾਮ ਹਾਂ ਮੈਂ ਬਚ ਗਿਆ, ਬੜਾ ਸੁਖੀ ਹੋ ਕੇ ਬੈਠਦਾ ਬੇੜੀ ਚ, ਮੈਂ ਤਾਂ ਮਰ ਚੱਲਿਆ ਸੀ। ਇਸ ਤਰ੍ਹਾਂ ਜਿਹੜਾ ਦਾ ਭਾਈ ਸਾਹਿਬ ਜੀ, ਜਿਹੜਾ ਕਦੀ ਕੋਈ ਡੁੱਬ ਕੋਈ ਡੁੱਬਦੇ ਕਦੀ ਕਿਸੇ ਨੂੰ ਗੋਤੇ ਆਏ ਹੋਣ ਨਾ, ਫੇਰ ਪਤਾ ਲੱਗਦਾ ਵੀ ਇਹ ਡੁੱਬਣ ਤੋਂ ਬਾਅਦ ਜੇ ਬੇੜੀ ਲਾਗੇ ਆ ਜਾਏ ਬੰਦਾ ਕਿੰਨਾ ਸੁਖੀ ਹੋ ਜਾਂਦਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਆ, ਭਗਤ ਜੀ ਕਹਿ ਰਹੇ ਮੇਰੇ ਲਾਗੇ ਬੇੜੀ ਲਿਆ, ਕਿਤੇ ਮੇਰਾ ਵੀ ਮਨ ਖੜਾ, ਮੈਨੂੰ ਵੀ ਸ਼ਾਂਤੀ ਅੰਦਰ ਆ ਜਾਏ। ਤੂੰ ਆਓ ਭੈਣਾਂ ਸ਼ੁਰੂ ਤੋਂ ਲਈਏ ਸ਼ਬਦ,
ਪ੍ਰਾਣ ਜੋ ਥਾਕੇ ਫੇਰ ਨਹੀਂ
ਇਸੇ ਕਰਕੇ ਸ਼ਬਦ ਆ ਰਿਹਾ ਹੈ ਜਿਹੜਾ ਕਿ ਆਮ ਪਿੰਡੀ ਥਾਈ ਪੜ੍ਹਦੇ ਆ ਸਾਰੇ, ਪਰ ਉਹਦਾ ਕਿਸੇ ਨੂੰ ਪਤਾ ਨਹੀਂ ਲੱਗਦਾ।
ਥਿਰ ਕਰ ਬੈਸ ਹਰਜਨ ਪਿਆਰੇ, ਥਿਰ ਕਰ ਬੈਸ ਹਰਜਨ ਪਿਆਰੇ,
ਇਹ ਨਾਮ ਜਪਣ ਵਾਲੇ ਅਭਿਆਸੀ ਆਹ ਵੀ ਗੱਲ ਦੇਖ ਲੈ, ਆਪਣੇ ਮਨ ਨੇ ਥਿਰ ਕਰ, ਔਰ ਫਿਰ ਇਸ ਘਰ ਦੇ ਅੰਦਰ ਹੀ ਥਿਰ ਕਰਨੀ ਹੈ, ਥਿਰ ਘਰੇ ਬੈਸੋ, ਆਪਣੇ ਜਿਸਮ ਦੇ ਵਿੱਚ ਹੀ ਮਨ ਖੜਾ ਕਰੋ। ਹੇ ਹਰਜਨ ਪਿਆਰੇ ਆ ਦੇਖੋ ਫਿਰ ਕੀ ਚਮਕਾਰੇ ਨਿਕਲਦੇ ਆ।
ਫਿਰ ਘਰੇ ਬੈਸ ਹਰਜਨ ਪਿਆਰੇ, ਫਿਰ ਘਰੇ ਬੈਸ ਹਰਜਨ ਪਿਆਰੇ,
ਆ ਸ਼ਬਦ ਗੁਰੂ ਗ੍ਰੰਥ ਸਾਹਿਬ ਸਿਰ ਤੇ ਚੱਕ ਕੇ ਮੋੜੇ ਮੋੜੇ ਪਾਣੀ ਦੇ ਛਿੱਟੇ ਦੇਖ ਕੇ ਮਗਰ ਇੱਕ ਚੌਰੀਆ, ਔਰ ਫਿਰ ਇਹ ਸ਼ਬਦ ਪੜ੍ਹਦੇ ਆਉਣਗੇ।
ਫਿਰ ਘਰ ਬੈਸੋ ਹਰਜਨ ਪਿਆਰੇ,
ਐਡਾ ਉੱਚਾ ਬ੍ਰਹਮ ਗਿਆਨ, ਤੁਸੀਂ ਉਹਨੂੰ ਹੂਟੇ ਦਵਾ ਕੇ ਸਿਰ ਤੇ ਚੱਕ ਕੇ ਫਿਰ ਕਰ, ਫਿਰ
ਉਹ ਪਾਪ ਕਦੀ ਸ਼ਬਦ ਸਮਝਿਆ ਵੀ ਹੈ? ਸੁਖੋ ਟਲ ਗੁਰ ਸੇਵੀਏ ਐਨ ਸਹਿ ਸੁਭਾਏ ਦਰਸ਼ਨ ਪਰਸੀਏ, ਸੁਖੋ ਟਲ ਹੈ ਉਹ ਤੇ ਹੈ ਸੋ ਕਾਹੋ ਟਲ ਭਗਤ ਦਾ ਨਾਮ ਹੈ ਭੀਖਾ ਸਿੱਖ ਦਾ। ਉਸ ਰੱਬ ਨੂੰ ਕਹਿ ਮੂੰਹ ਨਾ, ਹਰ ਵੇਲੇ ਭਗਤੀ ਕਰਨ ਦਾ ਇੰਸਟਰਕਸ਼ਨ ਹੈ ਹਰ ਸ਼ਬਦ। ਤੋ ਥੇਰ ਘਰ ਬੈਸੋ ਨਹੀਂ ਹੈ, ਥੇਰ ਘਰੇ ਬੈਸੋ ਹੈ ਮੇਰੇ ਮਾਨ, ਵਿਚਾਰਾਂ ਰਾਹੀਂ ਬਾਹਰ ਨਾ ਜਾ ਉੱਡ ਉੱਡ ਕੇ, ਤੇ ਤਾਂ ਤੇਰੇ ਸਤਿਗੁਰ ਕਾਜ ਸਵਾਰੇਗਾ। ਥੇਰ ਘਰੇ ਬੈ ਜੋਤ ਹੁਣ ਰਾਖੀ ਦੇ ਉੱਤੇ ਜਿਹੜਾ ਅਸੀਂ ਸਤਿਗੁਰੂ ਦਾ ਮੂੰਹ ਮੱਥਾ ਸਾਫ ਕਰਕੇ ਨਾ ਜਿਹੜਾ ਇਹਨਾਂ ਨਾਲ ਲੁਕੋਇਆ ਸੀ, ਐਨ ਪੋ ਲਿਸ਼ਕਾ ਕੇ ਸਤਿਗੁਰੂ ਖੜਾ ਕਰ ਦਿੱਤਾ ਵੀ ਉਹ ਰਾਖੀ ਕਰੇਗਾ ਆਣ ਕੇ। ਇਹ ਸਤਿਗੁਰ ਤੂੰ ਲੱਖ ਕਾਗਜ਼ਾਂ ਅੱਗੇ ਬੇਨਤੀ ਕਰਦੇ ਰਹੋ, ਗ੍ਰੰਥ ਪੂਰਾ ਕਰਦਾ ਹੈ ਸਤਿਗੁਰੂ ਨਹੀਂ ਹੈ ਨਾ। ਧੋਖਾ ਦਿਓ ਪੁਜਾਰੀਓ ਸਿੱਖ ਸੰਗਤ ਨੂੰ, ਸਿੱਖ ਸੰਗਤ ਬੜੀ ਭੋਲੀ ਹੈ, ਉਹਨੂੰ ਸ਼ਬਦਾਂ ਰਾਹੀਂ ਸਤਿਗੁਰੂ ਸਾਫ ਦੱਸੋ ਸਤਿਗੁਰੂ ਕੀ ਹੈ। ਇਹ ਥੇਰ ਘਰ ਘਰ ਤਾਂ ਤੇਰੇ ਸਭ ਕੁਛ ਹੈ, ਉਹ ਸਤਿਗੁਰੂ ਹੈ ਉਹਦੇ ਘਰ ਚ ਸਭ ਕੁਛ, ਪਰ ਬੜਾ ਕੰਜੂਸ ਆ, ਉਹ ਆਮ ਨੂੰ ਨਹੀਂ ਦਿੰਦਾ। ਸਤਿਗੁਰ ਘਰ ਤਾਂ ਤੇਰੇ ਸਭ ਕੁਛ ਹੈ, ਪਰ ਜਿਸ ਦੇ ਸੋ ਪਾਵੇ, ਘਰ ਉਹਦੇ ਸਭ ਕੁਛ ਹੈ, ਉਹਦੇ ਕੋਲ ਜੋ ਮਰਜ਼ੀ ਮੰਗੀ ਚੱਲੋ, ਪਰ ਜਿਹਨੂੰ ਉਹਨੇ ਦੇਣਾ ਹੈ ਨਾ ਉਹ ਦੇ ਦਿੰਦਾ।